ध्यान किछ कर मन जा सार न जाना तेरी सब ते वड़ा सतगुर नानक जिन कल राखी मेरी वाहे गुरु वाहे गुरु। 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 वाहे गुरु वाहे गुरु।
जदों तक कृपा नहीं हुंदी उदों तक जीव नाम दे नाल नहीं जुड़दा। सो महाराज बख्शिश करदे ने अपने उत्ते भाई नाम दे नाल कृपा बिना जुड़िया नहीं जांदा। ते वाहिगुरु की कृपा प्राप्त करो गुरबाणी दे राही वाहिगुरु वाहिगुरु करके। सतगुरु महाराज ने अठ अष्टपदियां तक कृपा की है, ब्रह्म ज्ञान की अवस्था तक लेके गए ने। हुण वक्खो वक्खरे धर्मां दे विच के कौन जीव जिहड़ा है अपरस है वैष्णो है, केड़ा जीव पंडित है भगवती है, सो इस प्रकार बचन महाराज आपां नूं बख्शिश करनगे। नौवीं अष्टपदी विच नौवां श्लोक है। श्लोक उर धारै जो अंतर नाम सर्ब मैं पेखै भगवान निमख निमख ठाकुर नमस्कारै नानक ओ अपरस सगल निस्तारै। सो सतगुरु महाराज फरमाउंदे ने श्लोक नौवां 274 अंग ते और हिरदे दे विच धारै बसा लवे जो अंतर नाम। जेड़ा बंदा हिरदे दे अंदर नाम नूं बसा लैंदा है अभ्यास कर करके मेहनत कर करके कई गल्लां अपने अंदर सोते सीधी बस जांदियां ने, बहुत सौखियां ही। आम जिहां गल्लां हिरदे च बसाउण लई जोर नहीं लाउणा पैंदा। बच्चियां नूं भी पढ़ाई करदियां होर बहुत गल्लां याद हुंदियां उहनां नूं, पर पढ़ाई लई जोर लाउणा पैंदा। वह मन दे अंदर बहुत औखी वसदी है। इसे तरह ही जिहड़ी चीज कम दी है वह हिरदे छेती नहीं बसदी, पुठियां गल्लां बहुत छेती बस जांदियां। क्योंकि मन माया में फद रहे हो बिसरे हो गोबिंद नाम। यह मन नूं अच्छियां चीजां हिरदे च बसाउण दी शुरू तो ही आदत नहीं है। तो महाराज फरमाउंदे ने जिहड़ा हिरदे दे अंदर नाम नूं धारण कर लैंदा है बसा लैंदा है मेहनत कर करके सर्ब मैं पेख है भगवान, सारयां दे विच इक वाहिगुरु नूं ही देखदा है। ये उही बचन है कि मन साचा मुख साचा सोए अवर न पेख है किस बिन कोए। उही चीज इत्थे है कि उर धारा जो अंतर नाम सर्ब मैं पेख है भगवान निमख निमख ठाकुर नमस्कार है। खिन खिन मात्र हर वक्त खिन खिन काल दे विच नमस्तुंग अकाले नमस्तुंग कृपाले नमस्तंग अरूपे नमस्तंग अनूपे नमस्तंग अपेखे नमस्तंग अलेखे नमस्तंग अकाय नमस्तंग अजाय। ये खिन खिन काल नमस्कार होगी। महाराज अकाल पुरख नूं खिन खिन काल जिहड़ा नमस्कारां करदा है मत्थे टेकी जांदा है। नानक ओहो अपरस सगल निस्तारै, ਉਹ ਆ ਪਰਸ, ਉਹ ਮਾਇਆ ਤੋਂ ਰਹਿਤ ਵਿਅਕਤੀ, ਆ ਪਰਸ ਜਿਹੜਾ ਨਿਰਲੇਪ ਰਹਿਣ ਵਾਲੇ ਹੁੰਦੇ ਨੇ। ਵੈਸੇ ਤਾਂ ਅਪਰਸ ਉਹਨੂੰ ਕਹਿੰਦੇ ਨੇ, ਇਹ ਇੱਕ ਧਰਮ ਹੈ ਕਿ ਕਿਸੇ ਨੂੰ ਨੇੜੇ ਨਾ ਲੱਗਣ ਦੇਣਾ, ਕੱਪੜਿਆਂ ਨਾਲ ਵੀ ਕੱਪੜੇ ਨਾ ਲੱਗ ਜਾਣ, ਕਿਤੇ ਕੋਈ ਮੇਰੀ ਰੋਟੀ ਵੱਲ ਨਾ ਦੇਖ ਲਏ ਪਿੱਟੀ ਜਾਏਗੀ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਇਹ ਅਪਰਸ, ਪਰ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਅਪਰਸ ਕਹਿੰਦੇ ਨੇ ਮਾਇਆ ਤੋਂ ਨਿਰਲੇਪ ਨੂੰ। ਨਾਨਕ ਉਹ ਅਪਰਸ ਸਗਲ ਨਿਸਤਾਰ ਹੈ, ਉਹ ਜਿਹੜਾ ਜੀਵ ਮਾਇਆ ਤੋਂ ਰਹਿਤ ਹੋ ਗਿਆ ਅਸਲ ਵਿੱਚ ਅਪਰਸ ਤਾਂ ਉਹਨੂੰ ਕਹਿੰਦੇ ਨੇ। ਪਰ ਲੋਕ ਕਹਿੰਦੇ ਨੇ ਮੇਰੀ ਰੋਟੀ ਵੱਲ ਕਿਉਂ ਦੇਖ ਲਿਆ ਨੇ, ਮੇਰੀ ਰੋਟੀ ਖਰਾਬ ਹੋ ਗਈ, ਕੱਪੜੇ ਨਾਲ ਲੱਗ ਗਿਆ, ਮੇਰੇ ਕੱਪੜੇ ਖਰਾਬ ਹੋ ਗਏ। ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਨਹੀਂ, ਅਪਰਸ ਬਣੋ, ਮਾਇਆ ਤੋਂ ਨਿਰਲੇਪ ਬਣੋ, ਫਿਰ ਤੁਸੀਂ ਖੁਦ ਵੀ ਤਰ ਜਾਓਗੇ, ਦੂਜਿਆਂ ਨੂੰ ਵੀ ਤਾਰ ਲਾਓਗੇ। ਅਸ਼ਟਪਦੀ ਅੱਠ ਪੌੜੀਆਂ ਅੱਗੇ ਇਸੇ ਸਲੋਕ ਦੇ ਵਿਚਾਰ ਹਨ ਕਿ ਜਿਹੜੇ ਅਪਰਸ ਲੋਕ ਨੇ, ਮਾਇਆ ਤੋਂ ਨਿਰਲੇਪ ਨੇ, ਉਹਨਾਂ ਦੇ ਅਸੂਲ ਗੁਣ ਦੱਸਦੇ ਨੇ ਕਿ ਧਾਰਨ ਐਸੇ ਕਰੋ ਤੁਸੀਂ ਵੀ, ਮਿਥਿਆ ਨਾਹੀ ਰਸਨਾ ਪਰਸ। ਮਿਥਿਆ ਹੈ ਜੋ ਝੂਠ ਬੋਲਣਾ ਹੈ, ਮਿਥਿਆ ਚੀਜ਼ਾਂ ਦੀਆਂ ਗੱਲਾਂ ਕਰਨੀਆਂ ਨੇ, ਰਸਨਾ ਦੇ ਨਾਲ ਇਹਨੂੰ ਸਪਰਸ਼ ਨਾ ਕਰੇ ਝੂਠ ਨੂੰ। ਰਸਨਾ ਸੱਚੀ ਸੁੱਚੀ ਰਹੇ ਜਿਸਦੀ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਮਨ ਦੇ ਅੰਦਰ ਨਿਰੰਜਨ ਮਾਇਆ ਕਾਲਖ ਤੋਂ ਰਹਿਤ ਜੋ ਪਰਮੇਸ਼ਰ ਹੈ ਉਹਦੇ ਦਰਸ਼ਨਾਂ ਦੀ ਪ੍ਰੀਤੀ ਚਾਹੁੰਦਾ ਹੋਵੇ ਹਰ ਵਕਤ ਕਿ ਮੈਨੂੰ ਦਰਸ਼ਨ ਹੋ ਜਾਣ। ਨੰਨੇ ਸਿਹਾਰੀ ਰਾਰਾ ਜੱਜਾ ਨੰਨਾ, ਰਾਰੇ ਉੱਤੇ ਟਿੱਪੀ, ਇੱਕ ਰੰਜਨ ਹੈ ਨੰਨੇ ਸਿਹਾਰੀ ਨੇ, ਕਿਉਂਕਿ ਇਹ ਪਾਠ ਦੀ ਗਲਤੀ ਇਉਂ ਹੁੰਦੀ ਹੈ, ਨੰਨੇ ਦੀ ਸਿਹਾਰੀ ਚੁੱਕ ਕੇ ਰਾਰੇ ਨੂੰ ਲਾ ਦਿੰਦੇ ਆਪਾਂ। ਬਹੁਤੇ ਜਾਣੇ ਪਾਠ ਨੂੰ ਨਰਿੰਜਨ ਇਉਂ ਬੋਲਦੇ, ਨਿਰਿੰਜਨ, ਤਾਂ ਫਿਰ ਇਹ ਦੱਸਣਾ ਪੈਂਦਾ ਵੀ ਨਿਰਿੰਜਨ ਦੀ ਜਗ੍ਹਾ ਤੇ ਨਿਰੰਜਨ ਕਰੋ। ਨਿਰਅੰਜਨ, ਅੰਜਨ ਹੁੰਦਾ ਸੁਰਮਾ, ਸੁਰਮਾ ਹੁੰਦਾ ਕਾਲਾ, ਕਾਲੀ ਹੁੰਦੀ ਹੈ ਮਾਇਆ, ਮਾਇਆ ਕਾਲਖ ਤੋਂ ਰਹਿਤ ਨਿਰੰਜਨ ਦਰਸ। ਸੋ ਜਿਹਨੂੰ ਨਿਰੰਜਨ ਪਰਮਾਤਮਾ ਦੇ ਦਰਸ਼ਨਾਂ ਦੀ ਇੱਕ ਪ੍ਰੀਤ ਲੱਗੀ ਹੋਈ ਹੈ ਅਤੇ ਜ਼ੁਬਾਨ ਦੇ ਉੱਤੇ ਕਦੇ ਝੂਠੇ ਪਦਾਰਥਾਂ ਦਾ ਨਾਮ ਹੋਰ ਕਿਸੇ ਦੀ ਉਸਤਤ ਨਹੀਂ ਲਿਆਉਂਦਾ, ਜਿਹਦੀ ਜ਼ੁਬਾਨ 24 ਘੰਟੇ ਹੀ ਸਿਰਫ ਨਾਮ ਨੂੰ ਹੀ ਸਪਰਸ਼ ਕਰਦੀ ਹੈ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਹਦੀ ਜ਼ੁਬਾਨ ਨਾਮ ਨੂੰ ਹੀ ਸਪਰਸ਼ ਕਰਦੇ, ਦੂਜਾ ਸਪਰਸ਼ ਕਰਦੇ ਹੀ ਨਹੀਂ ਉਹ, ਕਿਉਂਕਿ ਸੰਸਾਰ ਹੈ, ਸੰਸਾਰ ਅੰਦਰ ਜੀਵ ਝੂਠ ਬੋਲ ਕੇ ਆਪਣੇ ਆਪ ਨੂੰ ਬਹੁਤ ਉੱਪਰ ਲੈ ਕੇ ਜਾਂਦਾ, ਪਰ ਉਹ ਆਪਣੇ ਨਾਲ ਖੁਦ ਹੀ ਧੋਖਾ ਕਰ ਰਿਹਾ। ਤੂੰ ਉੱਪਰ ਨਹੀਂ ਗਿਆ, ਜੇ ਤੂੰ ਸਮਝਦਾ ਮੈਂ ਉੱਪਰ ਚਲਿਆ ਗਿਆ ਤਾਂ ਸਾਰੀ ਦੁਨੀਆ ਇਸ ਤਰ੍ਹਾਂ ਹੀ ਉੱਪਰ ਚਲੀ ਜਾਂਦੀ, ਤੂੰ ਬਹੁਤ ਥੱਲੇ ਚਲਿਆ ਗਿਆ। ਮਹਾਰਾਜ ਜੀ ਕਹਿੰਦੇ ਨੇ ਸਪਰਸ਼ ਨਾ ਕਰੋ ਝੂਠ ਨੂੰ ਜ਼ੁਬਾਨ ਦੇ ਨਾਲ, ਨਾਮ ਨੂੰ ਹੀ ਸਪਰਸ਼ ਕਰੀ ਜਾਓ, ਝੂਠ ਬੋਲਣ ਦੀ ਲੋੜ ਹੀ ਨਹੀਂ ਪੈਂਦੀ। ਵਾਹਿਗੁਰੂ 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 ਵਾਹਿਗੁਰੂ, ਗੱਲ ਹੀ ਖਤਮ ਹੋ ਗਈ। ਜਿਵੇਂ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਚ ਦਿੱਲੀ ਕੋਈ ਬਜ਼ੁਰਗ ਬਹੁਤ ਦੇਰ ਦੇ ਸੇਵਾ ਕਰਦੇ ਨੇ, ਕਾਫੀ ਬਿਰਧ ਹੋਏ ਮਹਾਂਪੁਰਸ਼ ਜਿਹੜੇ ਕਾਫੀ ਅਵਸਥਾ ਚ ਪਹੁੰਚ ਜਾਂਦੇ ਹੋ, ਫਿਰ ਇਹੋ ਜਿਹਾ ਕੰਮ ਸ਼ੁਰੂ ਕਰਦੇ, ਟੋਕਰੀਆਂ ਬਣਾਉਣੀਆਂ ਜਾਂ ਪਰੇ ਜੇ ਬੈਠੇ ਰਹਿਣਾ, ਕਿਸੇ ਨੂੰ ਮਿਲਣਾ ਨਾ ਜ਼ਿਆਦਾ। ਉਹਨਾਂ ਬਜ਼ੁਰਗਾਂ ਨੂੰ ਜੇ ਕੋਈ ਪੁੱਛੇ ਬਾਬਾ ਜੀ ਤੁਹਾਡਾ ਨਾਮ ਕੀ ਹੈ, ਕਹਿੰਦੇ ਵਾਹਿਗੁਰੂ। ਫਿਰ ਠਹਿਰ ਕੇ ਬੰਦਾ ਪੁੱਛਦਾ ਤੁਹਾਡਾ ਪਿੰਡ ਕਿਹੜਾ ਬਾਬਾ ਜੀ, ਕਹਿੰਦੇ ਵਾਹਿਗੁਰੂ। ਉਹ ਜਿਹੜਾ ਵੀ ਪ੍ਰਸ਼ਨ ਕਰੇ ਉਹ ਆਖੇ ਵਾਹਿਗੁਰੂ, ਉਹ ਬੰਦਾ ਵੀ ਵਿਚਾਰਾ ਹੌਲੀ ਹੌਲੀ ਫਿਰ ਆਪ ਵੀ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਿਆ ਹੌਲੀ ਹੌਲੀ। ਵੀ ਹਰੇਕ ਗੱਲ ਦਾ ਜਵਾਬ ਹੀ ਵਾਹਿਗੁਰੂ ਹੈ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਜੇ ਸੰਸਾਰ ਦੀ ਕੋਈ ਗੱਲ ਕਰਾਂਗੇ ਕੋਈ ਜ਼ਬਰਦਸਤੀ ਫਿਰ ਵੀ ਕੋਈ ਨਾ ਕੋਈ ਝੂਠ ਗੱਲ ਕਹੀ ਜਾਣੀ ਆਪਣੇ ਕੋਲੋਂ। ਸੋ ਜਿਵੇਂ ਕੋਈ ਮਹਾਤਮਾ ਕਹਿੰਦੇ ਸੀ ਝੂਠ ਤਾਂ ਹਰੇਕ ਬੋਲ ਹੀ ਲੈਂਦਾ ਚਾਹੇ ਕਿੰਨਾ ਹੀ ਸੱਚਾ ਹੋਵੇ। ਟਾਈਮ ਪੁੱਛ ਲਓ ਕਿਸੇ ਨੂੰ ਕਿੰਨਾ ਟਾਈਮ ਹੋਇਆ ਕਹਿੰਦੇ 12 ਵੱਜ ਗਏ। ਮਿੰਟ ਰਹਿੰਦੇ ਹੋਣਗੇ 2 ਜਾਂ 1 ਜਾਂ 3 ਮਿੰਟ ਰਹਿੰਦੇ ਹੋ ਆਪਾਂ ਵੈਸੇ ਹੀ ਕਹਿੰਦੇ 12 ਵੱਜ ਗਏ। ਖਹਿੜਾ ਛਡਾਉਣ ਦੇ ਮਾਰੇ ਕਹਿੰਦੇ 12 ਵੱਜ ਗਏ ਨਹੀਂ 11 ਵੱਜ ਕੇ 57 ਮਿੰਟ ਵੀ ਕਹਿ ਸਕਦੇ ਹਾਂ। ਕਹਿੰਦੇ ਭਾਈ ਝੂਠ ਤਾਂ ਸੰਸਾਰ ਅੰਦਰ ਰਹਿ ਕੇ ਬੋਲਿਆ ਹੀ ਜਾਂਦਾ ਬੰਦਾ ਬੋਲ ਹੀ ਪੈਂਦਾ ਪਰ ਫੇਰ ਵੀ ਸੱਚੇ ਪਾਤਸ਼ਾਹ ਕਹਿੰਦੇ ਕੋਸ਼ਿਸ਼ ਕਰੋ ਮਹਾਰਾਜ ਨੂੰ ਹੀ ਬੇਨਤੀ ਕਰੋ ਮਹਾਰਾਜ ਕੋਈ ਇਹੋ ਜਿਹੀ ਚਾਂਸ ਬਣਾ ਕੇ ਰੱਖੋ ਵੀ ਝੂਠ ਬੋਲਣ ਦਾ ਮੌਕਾ ਹੀ ਨਾ ਮਿਲੇ ਤੇ ਨਾਮ ਦਾ ਹੀ ਮੌਕਾ ਮਿਲੇ। ਨਾਮ ਜਪੀ ਜਾਈਏ ਇਹ ਕਿਰਪਾ ਕਰ ਦਿਓ ਸਾਡੇ ਤੇ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਅਪਰਸ ਕੌਣ ਹੈ ਮਾਇਆ ਤੋਂ ਨਿਰਲੇਪ ਕੌਣ ਹੈ ਪਰ ਤ੍ਰਿਐ ਰੂਪ ਨਾ ਪੇਖੈ ਨੇਤਰ ਪਰਾਈ ਇਸਤਰੀ ਦਾ ਰੂਪ ਆਪਣੀਆਂ ਅੱਖਾਂ ਨਾਲ ਨਾ ਦੇਖੇ। ਦੇਖੀ ਜਾਣਾ ਆਮ ਲੋਕਾਂ ਦਾ ਇਹ ਕੰਮ ਹੈ ਜਿਹੜੇ ਸੰਗਤ ਵਿੱਚ ਆਉਣ ਲੱਗ ਜਾਂਦੇ ਨੇ ਉਹਨਾਂ ਨੂੰ ਹੌਲੀ ਹੌਲੀ ਸੋਝੀ ਆ ਜਾਂਦੀ ਹੈ। ਆਮ ਜੀਵ ਜਿਹੜੇ ਨੇ ਉਹ ਐਂ ਨੇ ਬਸ ਹਮੇਸ਼ਾ ਜ਼ਿਆਦਾ ਧਿਆਨ ਪੁੱਠੇ ਪਾਸੇ ਹੁੰਦਾ ਉਹਨਾਂ ਦਾ। ਪਰ ਤ੍ਰਿਐ ਤੱਤੇ ਸਿਹਾਰੀ ਪੈਰ ਚਲਾਰਾ ਐੜਾ ਤ੍ਰਿਆ ਨਹੀਂ ਕਹਿਣਾ ਹੈ ਪਰ ਤ੍ਰਿਐ ਰੂਪ ਨਾ ਪੇਖੈ ਨੇਤਰ ਅੱਖਾਂ ਦੇ ਨਾਲ ਵੱਧ ਤੋਂ ਵੱਧ ਕੋਸ਼ਿਸ਼ ਕਰੇ। ਸਾਧਕੀ ਟਹਿਲ ਸੰਤ ਸੰਗ ਹੇਤ ਸਾਧੂ ਦੀ ਟਹਿਲ ਭਾਵਨਾ ਸੇਵਾ ਕਰਨੀ ਸੰਤਾਂ ਨਾਲ ਪਿਆਰ ਕਰਨਾ ਇਹ ਅਪਰਸ ਦੇ ਲੱਛਣ ਹਨ। ਹਰੇਕ ਪ੍ਰਕਾਰ ਦੇ ਨਾਲ ਸਾਧ ਸੰਗਤ ਦੀ ਟਹਿਲ ਗੁਰਮੁਖਾਂ ਪਿਆਰਿਆਂ ਦੀ ਸੇਵਾ ਕਰਨੀ ਕਰਨ ਨਾ ਸੁਣੈ ਕਾਹੂ ਕੀ ਨਿੰਦਾ ਜੇ ਕੋਈ ਨਿੰਦਕ ਆ ਕੇ ਲਾਗੇ ਬੈਠ ਵੀ ਜਾਂਦਾ ਨਿੰਦਾ ਕਰਨੀ ਸ਼ੁਰੂ ਕਰਦਾ ਕੱਟ ਦੇ ਉਹਦੀ ਗੱਲ ਨੂੰ ਵਿੱਚੋਂ ਹੀ ਕਿ ਨਾ ਬਈ ਮੈਂ ਤੂੰ ਕਿਸੇ ਹੋਰ ਕੋਲ ਜਾ ਕੇ ਗੱਲ ਕਰ ਲਾ ਮੇਰੇ ਕੋਲ ਗੱਲ ਨਾ ਕਰ। ਜਦ ਆਪਾਂ ਨੂੰ ਦੇਖਦਾ ਵੀ ਇਹ ਤਾਂ ਡਿੱਗ ਰਿਹਾ ਟੋਏ ਚ ਤਾਂ ਨਾਲ ਆਪਾਂ ਨੂੰ ਵੀ ਸਿੱਟੂਗਾ ਕਾਹਨੂੰ ਸੁਣਨੀ ਫਿਰ ਨਿੰਦਾ। ਜਾਂ ਉਹਨੂੰ ਪੁੱਛੋ ਤੂੰ ਦੇਖੀ ਇਹ ਗੱਲ ਜਿਹੜੀ ਤੂੰ ਮੇਰੇ ਕੋਲ ਕਰ ਰਿਹਾ ਤੂੰ ਦੇਖਿਆ ਕਹਿੰਦਾ ਦੇਖਿਆ ਤਾਂ ਨਹੀਂ ਮੈਂ ਸੁਣਿਆ ਕਿਸੇ ਬੰਦੇ ਤੋਂ। ਉਸ ਬੰਦੇ ਨੂੰ ਚੱਲ ਕੇ ਪੁੱਛਦੇ ਤੂੰ ਦੇਖਿਆ ਕਹਿੰਦਾ ਨਾ ਮੈਂ ਵੀ ਸੁਣਿਆ ਹੀ ਹੈ। ਪੜਚੋਲ ਕਰਦਿਆਂ ਕਰਦਿਆਂ ਜਦੋਂ ਆਪਾਂ ਅਖੀਰਲੇ ਬੰਦੇ ਕੋਲ ਪਹੁੰਚਾਂਗੇ ਉਹ ਵੀ ਕਹੂਗਾ ਮੈਂ ਵੈਸੇ ਅੰਦਾਜ਼ਾ ਜਿਹਾ ਹੀ ਲਾਇਆ ਸੀ ਵੀ ਸ਼ਾਇਦ ਇਹ ਬੰਦਾ ਗਲਤੀ ਕਰਦਾ ਹੁਣ। ਸੱਚਾਈ ਉਹਦੇ ਚ ਕੋਈ ਨਹੀਂ ਨਿਕਲਦੀ ਹੈ। ਇਸ ਕਰਕੇ ਸੰਸਾਰ ਨੂੰ ਨਿੰਦਾ ਕਰਨ ਦਾ ਬੜਾ ਸ਼ੌਂਕ ਹੈ। ਵਿਹਲੇ ਰਹਿ ਕੇ ਨਿੰਦਾ ਕਰਨੀ ਰੋਟੀਆਂ ਖਾਈ ਜਾਣੀਆਂ ਸੁੱਤੇ ਰਹਿਣਾ ਜੇ ਕਹੋ ਪਾਠ ਕਰ ਲੈ ਫਿਰ ਕਹਿਣਗੇ ਸਾਡੇ ਕੋਲ ਕਿੱਥੇ ਜੀ ਗ੍ਰਿਸਤੀ ਆਦਮੀ ਸਾਡੇ ਕੋਲ ਟਾਈਮ ਹੀ ਨਹੀਂ ਹੈ। ਗੱਲਾਂ ਕਰਨ ਨੂੰ ਇਹਨਾਂ ਕੋਲ ਬਹੁਤ ਟਾਈਮ ਹੈ ਮਹਾਰਾਜ ਕਹਿੰਦੇ ਨਿੰਦਾ ਕਰਨ ਨੂੰ ਬੜਾ ਟਾਈਮ ਹੈ ਪੁੱਠੀਆਂ ਗੱਲਾਂ ਕਰਨ ਲਈ ਤਾਂ ਸਾਰਾ ਸੰਸਾਰ ਵਿਹਲਾ ਹੀ ਤੁਰਿਆ ਫਿਰਦਾ ਪਰ ਰੱਬ ਦੇ ਪਿਆਰੇ ਜਿਹੜੇ ਅਪਰਸ ਨੇ ਉਹ ਕਿਸੇ ਦੀ ਨਿੰਦਾ ਕੰਨਾਂ ਨਾਲ ਨਹੀਂ ਸੁਣ ਕੇ ਰਾਜੀ। ਸਭ ਤੇ ਜਾਣੈ ਆਪਸ ਕਾ ਮੰਦਾ ਸਾਰਿਆਂ ਨਾਲੋਂ ਆਪਣੇ ਆਪ ਨੂੰ ਮਾੜਾ ਜਾਣਦਾ ਮੈਂ ਹੀ ਮਾੜਾ ਹਾਂ ਸਭ ਦੁਨੀਆਂ ਚੰਗੀ ਹੈ। ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਗੁਰਪ੍ਰਸਾਦ ਵਿਖਿਆ ਪਰ ਹਰੈ ਗੁਰਾਂ ਦੀ ਕਿਰਪਾ ਨਾਲ ਵਿਖਿਆ ਵਿਉਹ ਰੂਪ ਮਾਇਆ ਵਿਉਹ ਰੂਪ ਵਿਸ਼ੇ ਵਿਕਾਰ ਵਿਉਹ ਰੂਪ ਨਸ਼ੇ ਗੁਰੂ ਦੀ ਕਿਰਪਾ ਨਾਲ ਇਹਨਾਂ ਨੂੰ ਤਿਆਗ ਦਿੰਦਾ ਸਾਰੀਆਂ ਚੀਜ਼ਾਂ ਮਾੜੀਆਂ ਜਿਹੜੀਆਂ ਵਿਖਿਆ ਰੂਪ ਨੇ ਵਿਖਿਆ ਲੈ ਡੂਬੀ ਪਰਿਵਾਰ ਵਿਖਿਆ ਪਰਿਵਾਰਾਂ ਨੂੰ ਡਬੋ ਦਿੰਦੀ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਗੁਰੂ ਦੀ ਕਿਰਪਾ ਨਾਲ ਮਾਇਆ ਦਾ ਵਿਸ਼ਿਆਂ ਦਾ ਇਹਨਾਂ ਦਾ ਤਿਆਗ ਕਰੇ। ਮਨ ਕੀ ਵਾਸਨਾ ਮਨ ਤੇ ਟਰੈ ਉਹਦੇ ਮਨ ਦੀ ਜਿਹੜੀ ਵਾਸ਼ਨਾਵਾਂ ਨੇ ਉਹ ਮਨ ਦੇ ਵਿੱਚੋਂ ਟਲ ਜਾਂਦੀਆਂ ਨੇ। ਹੌਲੀ ਹੌਲੀ ਬਾਣੀ ਪੜ੍ਹਦੇ ਹਾਂ ਜਿੱਤ ਪੰਚ ਦੋਖ ਤੇ ਰਹਿਤ ਆਪਣੀਆਂ ਦਸੋ ਇੰਦਰੀਆਂ ਨੂੰ ਜਿੱਤ ਲੈਂਦਾ ਨਾਮ ਦੇ ਆਸਰੇ ਆਪਣੇ ਆਪ ਨਹੀਂ ਜਿੱਤੀਆਂ ਜਾਂਦੀਆਂ ਇਹ। ਸਤਿਗੁਰੂ ਅੱਗੇ ਹੀ ਬੇਨਤੀਆਂ ਕਰਨੀਆਂ ਪੈਂਦੀਆਂ ਮਹਾਰਾਜ ਇਹਨਾਂ ਇੰਦਰੀਆਂ 'ਤੇ ਤਾਂ ਤੁਸੀਂ ਵੀ ਕਿਰਪਾ ਕਰੋ, ਕਾਬੂ 'ਚ ਰਹਿਣ ਮੇਰੇ, ਤੁਸੀਂ ਮਿਹਰ ਕਰਦੇ ਹੋ। ਇੰਦਰੀ ਜਿੱਤ ਪੰਚ ਦੋਖ ਜਿਹੜੇ ਨੇ, ਕਾਮ ਕਰੋ ਲੋਭ ਮੋਹ ਹੰਕਾਰ ਤਾਂ ਵੱਖਰੇ ਨੇ, ਇਹ ਪੰਜ ਦੋਸ਼ ਨੇ ਸ਼ਬਦ ਸਪਰਸ਼ ਰਸ ਰੂਪ ਗੰਧ। ਸ਼ਬਦ ਗੱਲਾਂ ਕਰਨੀਆਂ ਵਿਸ਼ਿਆਂ ਵਿਕਾਰਾਂ ਦੀਆਂ, ਸ਼ਬਦ ਤੋਂ ਬਾਅਦ ਆਉਂਦਾ ਸਪਰਸ਼ ਕਰਨਾ ਸਰੀਰਾਂ ਦਾ, ਰਸ ਲੈਣਾ ਵਿਸ਼ਿਆਂ ਦਾ ਜਾਂ ਗੰਦੀਆਂ ਚੀਜ਼ਾਂ ਖਾਣ ਦੇ, ਰਸ ਸੋਇਣਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮਿੱਠਾ, ਰਸ ਮਾਸ, ਇਹ ਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਸ਼ਬਦ ਸਪਰਸ਼ ਰਸ ਰੂਪ ਦੇਖਣੇ, ਗੰਧ ਖੁਸ਼ਬੂਆਂ ਲੈਣੀਆਂ, ਇਹ ਪੰਜ ਦੋਸ਼ ਨੇ। ਕਿਉਂਕਿ ਜਦੋਂ ਮਾਇਆ ਬਣਾਈ ਪਰਮੇਸ਼ਰ ਨੇ, ਮਾਇਆ ਨੇ ਤਿੰਨ ਗੁਣ ਬਣਾਏ, ਤਾਂ ਇਹ ਪੰਜ ਜਿਹੜੇ ਨੇ ਸੂਖਮ ਰੂਪ ਵਿੱਚ ਸ਼ਬਦ ਸਪਰਸ਼ ਰਸ ਰੂਪ ਗੰਧ ਬਣਾਏ ਪਹਿਲਾਂ। ਇਹਨਾਂ ਪੰਜਾਂ ਤੋਂ ਅੱਗੇ ਫਿਰ ਪੰਜ ਤੱਤ ਬਣੇ ਨੇ ਸਥੂਲ, ਸੂਖਮ ਰੂਪ ਵਿੱਚ ਇਹ ਪੰਜ ਬਣਾਏ ਨੇ। ਫਿਰ ਕਾਮ ਕਰੋ ਲੋਭ ਮੋਹ ਹੰਕਾਰ, ਇਹ ਜਿਹੜੇ ਪੰਜ ਨੇ ਸ਼ਬਦ ਸਪਰਸ਼ ਰਸ ਰੂਪ ਗੰਧ, ਇੰਦਰੀ ਜਿੱਤ ਪੰਜ ਦੋਖ ਤੇ ਰਹਿਤ, ਪੰਜਾਂ ਦੋਸ਼ਾਂ ਤੋਂ ਰਹਿਤ। ਇਹ ਕਿਉਂਕਿ ਪੰਜ ਦੋਸ਼ਾਂ ਦਾ ਸੰਬੰਧ ਇੰਦਰੀਆਂ ਨਾਲ ਹੈ, ਇਸ ਕਰਕੇ ਇੱਥੇ ਪੰਜ ਦੋਖ ਇਹ ਲਿਖੇ ਨੇ। ਤਾਂ ਮਹਾਰਾਜ ਕਹਿੰਦੇ ਆਪਣੀਆਂ ਇੰਦਰੀਆਂ ਨੂੰ ਉਹਨੇ ਜਿੱਤ ਲਿਆ। ਨਾਨਕ ਕੋਟ ਮਧੇ ਕੋ ਐਸਾ ਅਪਰਸ, ਕਰੋੜਾਂ ਦੇ ਵਿੱਚ ਕੋਈ ਇਹੋ ਜਿਹਾ ਅਪਰਸ ਜੀਵ ਹੈ, ਮਾਇਆ ਤੋਂ ਨਿਰਲੇਪ ਹੈ, ਆਪ ਰਸ ਪਾਠ ਨਹੀਂ ਕਰਨਾ, ਅਪਰਸ ਮਾਇਆ ਤੋਂ ਨਿਰਲੇਪ। ਹੁਣ ਦੂਸਰੇ ਨੰਬਰ ਤੇ ਵੈਸ਼ਨੋ, ਵਿਸ਼ਨੂੰ ਦੇ ਭਗਤ ਜਿਹੜੇ ਨੇ ਵੈਸ਼ਨੋ ਹਨ। ਵੈਸ਼ਨੋ ਸੋ ਜਿਸ ਉੱਪਰ ਸੋ ਪ੍ਰਸੰਨ, ਵੈਸ਼ਨੋ ਤਾਂ ਮਹਾਰਾਜ ਕਹਿੰਦੇ ਅਸਲ ਵਿੱਚ ਉਹ ਹੈ ਜਿਹਦੇ ਉੱਤੇ ਵਾਹਿਗੁਰੂ ਦੀ ਪ੍ਰਸੰਨਤਾ ਹੋ ਜਾਵੇ। ਵੈਸ਼ਨੋ ਅਸਲ ਵਿੱਚ ਉਹ ਹੈ ਕਿ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ, ਵਿਸ਼ਨ ਕੌਣ? ਬ੍ਰਹਮ ਪਰਮੇਸ਼ਰ। ਬ੍ਰਹਮ ਪਰਮੇਸ਼ਰ ਦੀ ਮਾਇਆ ਤੋਂ ਨਿਰਲੇਪ ਹੋਣਾ ਜਿਹੜਾ, ਇਸੇ ਨੂੰ ਕਹਿੰਦੇ ਨੇ ਵੈਸ਼ਨੋ ਹੈ। ਇਹ ਕੀ ਵੈਸ਼ਨੋ ਹੋਇਆ ਕਿ ਮੈਂ ਪਿਆਜ਼ ਨਹੀਂ ਖਾਂਦਾ, ਮੈਂ ਮੂਲੀ ਨਹੀਂ ਖਾਣੀ, ਮੈਂ ਇਹ ਨਹੀਂ ਕਰਨਾ, ਛੋਟੀਆਂ ਛੋਟੀਆਂ ਗੱਲਾਂ। ਮਹਾਰਾਜ ਕਹਿੰਦੇ ਨੇ ਕਿ ਵਿਸ਼ਨੂੰ ਪਰਮੇਸ਼ਰ ਦੀ ਪ੍ਰਾਪਤੀ ਤੇ ਪਰਮੇਸ਼ਰ ਦੀ ਮਾਇਆ ਤੋਂ ਨਿਰਲੇਪ ਹੋਣਾ ਹੀ ਵਿਸ਼ਨੂੰ ਵੈਸ਼ਨੋ ਹੈ। ਕਰਮ ਕਰਤ ਹੋਵੇ ਨੇਕ ਕਰਮ, ਕੋਈ ਵੀ ਧਾਰਮਿਕ ਕੰਮ ਕਰਦਾ ਨਿਸ਼ਕਾਮ ਹੋ ਕੇ ਕਰਦਾ, ਫਿਰ ਉਹਨੂੰ ਕਹੀਏ ਕਿ ਵੈਸ਼ਨੋ ਹੈ। ਜੇ ਕਰਮ ਕਰਦਾ ਹੈ ਨਾਲ ਨਾਲ ਉਹਦਾ ਫਲ ਵੀ ਮੰਗਦਾ ਹੈ, ਫਿਰ ਉਹ ਕਾਹਦਾ ਵੈਸ਼ਨੋ ਹੈ? ਮਹਾਰਾਜ ਕਹਿੰਦੇ ਨੇ ਕਰਮ ਵੀ ਕਰੇ ਤੇ ਫਲ ਦੀ ਇੱਛਾ ਵੀ ਨਾ ਕਰੇ, ਉਹਨੂੰ ਕਹਿੰਦੇ ਨੇ ਵੈਸ਼ਨੋ। ਇਸ ਵੈਸ਼ਨੋ ਕਾ ਨਿਰਮਲ ਧਰਮ, ਉਹ ਵੈਸ਼ਨੋ ਹੈ ਤੇ ਉਹਦਾ ਧਰਮ ਹੈ ਮੈਲ ਤੋਂ ਰਹਿਤ। ਕਾਹੂ ਫਲ ਕੀ ਇੱਛਾ ਨਹੀਂ ਬਾਂਛਾ, ਉਹ ਨਿਰਲੇਪ ਰਹੇ ਸੇਵਾ ਕਰਦਾ ਹੋਇਆ, ਬਾਣੀ ਪੜ੍ਹਦਾ ਹੋਇਆ, ਕਿਸੇ ਵੀ ਫਲ ਦੀ ਇੱਛਾ ਨਾ ਕਰੇ। ਫਲ ਦੀ ਇੱਛਾ ਛੱਡ ਕੇ ਕੇਵਲ ਭਗਤ ਕੀਰਤਨ ਸੰਗ ਰਾਚਾ, ਉਹ ਕੇਵਲ ਤੇ ਕੇਵਲ ਪਰਮੇਸ਼ਰ ਦੀ ਭਗਤੀ ਕਰੇ, ਵਾਹਿਗੁਰੂ ਦਾ ਕੀਰਤਨ ਕਰੇ, ਇਹਦੇ ਵਿੱਚ ਰਚਿਆ ਮਿਚਿਆ ਰਹੇ। ਕਿਉਂਕਿ ਫਲ ਮੰਗਣ ਵਿੱਚ ਨੁਕਸਾਨ ਕੀ ਹੈ? ਸੇਵਾ ਕਰਦਿਆਂ, ਬਾਣੀ ਪੜ੍ਹਦਿਆਂ ਜਦੋਂ ਫਲ ਵਿੱਚ ਧਿਆਨ ਹੋ ਜਾਏ ਤਾਂ ਬਾਣੀ ਵਿੱਚੋਂ ਧਿਆਨ ਟੁੱਟ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਗੱਲ ਬਹੁਤ ਬਰੀਕੀ ਦੀ ਹੈ, ਸਮਝੋ। ਬਈ ਇੱਛਾ ਤਾਂਹੀਓ ਨਹੀਂ ਕਰਨ ਦਿੰਦੇ ਜੇ ਇੱਛਾ ਵਿੱਚ ਹੀ ਧਿਆਨ ਰਿਹਾ ਨਾ। ਭਾਈ ਗੋਪਾਲਾ ਜੀ ਨੇ ਨਿਹਕਰਮ ਹੋ ਕੇ ਕਰਮ ਕੀਤਾ, ਜਪਜੀ ਸਾਹਿਬ ਦਾ ਪਾਠ ਬਹੁਤ ਮਨ ਨੂੰ ਟਿਕਾ ਕੇ ਇੱਕ ਇੱਕ ਲਗਾ ਮਾਤਰ ਦੇਖ ਕੇ ਪਿਆਰ ਨਾਲ ਜਪਜੀ ਸਾਹਿਬ ਦਾ ਪਾਠ ਕੀਤਾ। ਪਰ ਜਦੋਂ ਮਹਾਰਾਜ ਉੱਠਣ ਲੱਗੇ ਫਿਰ ਸੰਕਲਪ ਘੋੜੇ ਦਾ ਤੇ ਕਾਠੀ ਦਾ ਕੀਤਾ, ਇੱਥੇ ਮਾਰ ਖਾਂਦੇ। ਮਹਾਰਾਜ ਕਹਿੰਦੇ ਨੇ ਜਾਂ ਤਾਂ ਤੂੰ ਮੈਨੂੰ ਇਉਂ ਜਾਣਦਾ ਵੀ ਮਹਾਰਾਜ ਨੂੰ ਕੁਛ ਪਤਾ ਹੀ ਨਹੀਂ ਹੈ ਵੀ ਮੈਂ ਪਾਠ ਕਰਦਾ ਵੀ ਮਹਾਰਾਜ ਤੋਂ ਮੈਂ ਮੰਗ ਲਵਾਂ। ਮਹਾਰਾਜ ਕਹਿੰਦੇ ਮੈਨੂੰ ਤੇਰੀਆਂ ਸਾਰੀਆਂ ਗੱਲਾਂ ਦਾ ਪਤਾ। ਆ ਤਾਂ ਆਪਾਂ ਆਮ ਦੇਖਦੇ ਹਾਂ ਕਿ ਮਾਂ ਨੂੰ ਬੱਚੇ ਦੀ ਹਰੇਕ ਗੱਲ ਦਾ ਪਤਾ ਹੁੰਦਾ। ਹੁਣ ਇਹ ਸੌਣਾ ਚਾਹੁੰਦਾ, ਇਹਨੂੰ ਹੁਣ ਭੁੱਖ ਲੱਗੀ ਹੋਣੀ ਆ। ਬੰਦਿਆਂ ਨੂੰ ਨਹੀਂ ਪਤਾ ਲੱਗਦਾ ਵੀ ਇਹ ਬੱਚਾ ਹੁਣ ਚਾਹੁੰਦਾ ਕੀ ਹੈ, ਮਾਂ ਨੂੰ ਫੱਟ ਪਤਾ ਲੱਗ ਜਾਂਦਾ ਵੀ ਇਹਨੂੰ ਆਹ ਚੀਜ਼ ਦੀ ਲੋੜ ਹੈ, ਡਰਦਾ ਬੋਲਦਾ ਨਹੀਂ। ਉਹੀ ਗੱਲ ਨਿਕਲਦੀ ਵੀ ਹਾਂ ਗੱਲ ਤਾਂ ਠੀਕ ਹੈ। ਅੰਤਰਜਾਮੀ ਸਤਿਗੁਰੂ ਨੂੰ ਨਹੀਂ ਪਤਾ ਤੇਰੇ ਘਰ ਚ ਕੀ ਮੁੱਕਿਆ ਹੋਇਆ, ਕੀ ਕਿਹੜੀ ਚੀਜ਼ ਦੀ ਲੋੜ ਹੈ ਤੈਨੂੰ। ਮਹਾਰਾਜ ਕਹਿੰਦੇ ਮੈਨੂੰ ਸਾਰਾ ਹੀ ਪਤਾ। ਇਹ ਫੇਰ ਬਾਣੀ ਨੂੰ ਛੱਡ ਕੇ ਧਿਆਨ ਆਪਣਾ ਲੈ ਜਾਂਦਾ ਫਲ ਦੇ ਵਿੱਚ। ਜਦੋਂ ਧਿਆਨ ਫਲ ਵਿੱਚ ਜਾਂਦਾ ਤਾਂ ਡੁੱਬ ਜਾਂਦਾ। ਇਸ ਕਰਕੇ 100% ਧਿਆਨ ਫਲ ਵਿੱਚੋਂ ਹਟਾ ਕੇ ਕੇਵਲ ਗੁਰਬਾਣੀ ਵਿੱਚ ਧਿਆਨ ਹੋਵੇ ਤਾਂ ਫਲ ਆਪਣੇ ਆਪ ਹੀ ਲੱਗ ਜਾਂਦਾ। ਬਾਰ ਬਾਰ ਆਪਾਂ ਫਲ ਵਿੱਚ ਧਿਆਨ ਲਿਜਾਂਦੇ ਹਾਂ ਤਾਂ ਬਾਣੀ ਚੋਂ ਧਿਆਨ ਟੁੱਟਦਾ। ਸੋ ਇੱਕ ਮਾਈ ਨੇ ਦਹੀਂ ਜਮਾ ਦਿੱਤਾ, ਰਾਤ ਨੂੰ 2 ਘੰਟੇ ਬਾਅਦ ਉੱਠ ਕੇ ਹਿਲਾ ਕੇ ਦੇਖਦੀ ਦਹੀਂ ਬਣ ਗਿਆ। ਕਹਿੰਦੀ ਹਲੇ ਜੰਮਿਆ ਨਹੀਂ। ਫਿਰ 2 ਘੰਟੇ ਬਾਅਦ ਜਾ ਕੇ ਦਹੀਂ ਜੰਮ ਗਿਆ, ਫਿਰ ਹਿਲਾਤਾ ਉਹਨੂੰ। ਉਹ ਸਾਰੀ ਰਾਤ ਦਹੀਂ ਨੂੰ ਹਿਲਾ ਹਿਲਾ ਕੇ ਦਹੀਂ ਨੂੰ ਜੰਮਣ ਹੀ ਨਹੀਂ ਦਿੱਤਾ ਉਹਨੇ। ਉਹ ਆਪਾਂ ਇਹੀ ਕਰਦੇ ਹਾਂ, ਇੱਕ ਪਾਠ ਕੀਤਾ ਕੰਮ ਬਣਿਆ ਹੀ ਨਹੀਂ ਹੈ, ਦੂਜਾ ਕੀਤਾ ਫਿਰ ਵੀ ਨਹੀਂ, ਕੰਮ ਹੀ ਨਹੀਂ ਬਣਿਆ ਮੇਰਾ। ਭਗਤ ਤੁਰੇ ਜਾ ਰਹੇ ਨੇ ਭਗਤ ਕਬੀਰ ਜੀ। ਇਸ ਕਰਕੇ ਸ਼ਕਤੀ ਆਪਣੀ ਦੇਖਣੀ ਚਾਹੀ। ਸੁਤੇ ਸਿੱਧੀ ਜ਼ਬਾਨ ਦੇ ਵਿੱਚੋਂ ਵਚਨ ਕਰ ਦਿੱਤਾ, ਮਰ ਜਾਓ ਚਿੜੀਓ, ਚਿੜੀਆਂ ਮਰ ਗਈਆਂ। ਫਿਰ ਕਹਿੰਦੇ ਜਿਉਂਦੀਆਂ ਹੋ ਜਾਓ, ਜਿਉਂਦੀਆਂ ਹੋ ਗਈਆਂ। ਹੁਣ ਪਰਮੇਸ਼ਰ ਨਾਰਾਜ਼ ਹੋ ਗਏ, ਕਹਿੰਦੇ ਇੰਨੇ ਸਾਲ ਇਸ ਕੰਮ ਨੂੰ ਲਾਇਆ, ਇੰਨੀ ਭਗਤੀ ਕਰਕੇ ਆਹੀ ਕੰਮ ਕਰਨਾ ਸੀ, ਤਾਂ ਲੋੜ ਹੀ ਨਹੀਂ ਤੈਨੂੰ ਫਿਰ, ਐਵੇਂ ਮਰ ਜਾਓ ਚਿੜੀਓ, ਜਿਉਂ ਜਾਓ ਚਿੜੀਓ ਕਰੀ ਜਾਂਦਾ। ਮਹਾਰਾਜ ਆਪਾਂ ਨੂੰ ਵੀ ਕਹਿੰਦੇ ਨਾ, ਥੋੜੇ ਜਿਹੇ ਪਾਠ ਕਰਕੇ ਤੂੰ ਬਸ ਇੰਨਾ ਹੀ ਸੋਚਦਾ ਹੁੰਦਾ ਵੀ ਮੈਨੂੰ ਪੈਸੇ ਤਾਂ ਆਏ ਨਹੀਂ ਕਿਤੋਂ, ਕੰਮ ਤਾਂ ਮੇਰਾ ਬਣੇ ਨਹੀਂ, ਬੱਚਾ ਸਾਡਾ ਨੌਕਰੀ ਦੇਣ ਲੱਗਿਆ, ਪਾਠ ਕਰਦੇ ਹਾਂ। ਮਹਾਰਾਜ ਕਹਿੰਦੇ ਮੈਂ ਕਿਤੇ ਗੁਰਬਾਣੀ ਇਹੋ ਜਿਹੇ ਕੰਮਾਂ ਤੂੰ ਨਹੀਂ ਰਚੀ ਸੀ ਤੇਰੇ ਵਾਸਤੇ, ਗੁਰਬਾਣੀ ਰਚੀ ਸੀ ਤੇਰਾ ਭਲਾ ਕਰਨ ਲਈ, ਤੇਰੇ ਜੂਨਾ ਕੱਟਣ ਵਾਸਤੇ। ਮੈਂ ਤਾਂ ਵੱਡੇ ਵੱਡੇ ਕਾਰਜਾਂ ਲਈ ਗੁਰਬਾਣੀ ਰਚੀ, ਤੂੰ ਆਪਣੇ ਇੱਧਰ ਨੂੰ ਹੀ ਧਿਆਨ ਕਰਦਾ ਇਹਨਾਂ ਨੂੰ ਫਲਾਂ ਵਿੱਚ ਨੂੰ। ਫਿਰ ਇਸੇ ਕਰਕੇ ਤੇਰਾ ਮਨ ਨਹੀਂ ਟਿਕਦਾ, ਫਲ ਤੋਂ ਮੁਕਤ ਹੋ ਜਾ, ਫਲ ਨਾ ਸੋਚ, ਪੂਰਾ ਧਿਆਨ ਗੁਰਬਾਣੀ ਵਿੱਚ ਇੱਕ ਟੱਕ ਹੋ ਕੇ ਲਾ। ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਂਛਾ, ਕੇਵਲ ਭਗਤ ਕੀਰਤਨ ਸੰਗ ਰਚਾ ਤਦਾਕਾਰ ਹੋ ਜਾ, ਆਪਣੇ ਆਪ ਹੀ ਕਿਰਪਾ ਕਰ ਦੇਣਗੇ। ਪੂਰਾ ਧਿਆਨ ਟਿਕਾ ਆਪਣਾ, ਬਚਪਨ ਤੋਂ ਲੈ ਕੇ ਕਿਸੇ ਨੇ ਸਮਝਾਇਆ ਹੀ ਨਹੀਂ ਹੈ ਬਈ ਆਪਾਂ ਨੇ ਨਿਸ਼ਕਾਮ ਹੋ ਕੇ ਪਾਠ ਕਰਨਾ ਹੈ। ਪਾਠ ਕਰੋ ਪਰ ਮਹਾਰਾਜ ਨੂੰ ਬੇਨਤੀ ਕਰੋ ਬਈ ਬਸ ਮਹਾਰਾਜ ਪਾਠ ਵੱਟੇ ਪਾਠ ਹੀ ਮੰਗਦਾ ਮੈਂ। ਕੀ ਮੰਗਦਾ? ਮਹਾਰਾਜ ਜਿੰਨੇ ਅੱਜ ਪਾਠ ਹੋ ਗਏ ਜਪਜੀ ਸਾਹਿਬ ਦੇ, ਇਦੋਂ ਦੁੱਗਣੇ ਹੋ ਜਾਣ ਬਸ, ਹੁਣ ਇਦੋਂ ਤਿੱਗਣੇ ਪਾਠ ਕਰਿਆ ਕਰੀਏ, 24 ਘੰਟੇ ਤੇਰਾ ਨਾਮ ਜਪੀਏ। ਇਹ ਨਿਰਛਿਤ ਇੱਛਾ ਹੈ, ਇੱਕ ਇੱਛਾ ਹੁੰਦੀ ਸੰਸਾਰੀ, ਇੱਕ ਨਾਮ ਦੀ ਇੱਛਾ ਹੀ ਮੰਗਣੀ, ਬਾਣੀ ਦੀ ਇੱਛਾ ਮੰਗਣੀ, ਨਿਰਛਿਤ ਹੋ ਗਏ ਆਪਾਂ। ਮਹਾਰਾਜ ਮੈਨੂੰ ਤਾਂ ਬਸ ਕੁਛ ਨਹੀਂ ਚਾਹੀਦਾ, ਸੱਚੇ ਪਾਤਸ਼ਾਹ ਤੇਰੀਆਂ ਖੁਸ਼ੀਆਂ ਚਾਹੀਦੀਆਂ। ਮਹਾਰਾਜ ਤੀਸਰੇ ਪਾਤਸ਼ਾਹ ਸ੍ਰੀ ਗੋਬਿੰਦਵਾਲ ਸਾਹਿਬ ਸਜੇ ਹੋਏ ਨੇ, ਕੋਈ ਗੁਰਸਿੱਖ ਆਇਆ 10 ਕੁ ਬੋਰੀਆਂ ਚੌਲਾਂ ਦੀਆਂ ਲੈ ਕੇ ਆਇਆ, ਉਹ ਤਾਂ ਵੇਚਣ ਲਈ ਕਿਤੇ ਜਾ ਰਿਹਾ ਸੀ, ਚਲੋ ਮੱਥਾ ਟੇਕ ਚੱਲਦੇ ਆ। ਜਦੋਂ ਉਹਨੇ ਲਿਆ ਕੇ ਆਪਣਾ ਗੱਡਾ ਖੜਾਇਆ, ਸੰਗਤਾਂ ਨੇ ਸਮਝਿਆ ਵੀ ਇਹ ਪਤਾ ਨਹੀਂ ਲੰਗਰ ਵਾਸਤੇ ਲਿਆਇਆ, ਸੁੱਤੇ ਸਿੱਧੀ ਲਿਆ, ਅੰਦਰ ਲੋੜ ਵੀ ਸੀ, ਉਹ ਬੋਰੀਆਂ ਚੁੱਕ ਕੇ ਅੰਦਰ ਲੈ ਗਏ। ਉਹਨੇ ਵੀ ਸੋਚਿਆ ਵੀ ਸ਼ਾਇਦ ਮੈਥੋਂ ਖਰੀਦਣ ਲੱਗੇ ਨੇ ਵੀ ਜਿਹੜੇ ਅੰਦਰ ਲੈ ਗਏ, ਉਹ ਆਪਣੇ ਭੁਲੇਖੇ ਚ ਰਿਹਾ। ਜਦ ਉਹਨੇ ਆ ਕੇ ਮਹਾਰਾਜ ਨੂੰ ਮੱਥਾ ਟੇਕਿਆ, ਭਾਈ ਬੱਲੂ ਸੇਵਾਦਾਰ ਨਾਲ ਸੀ, ਮਹਾਰਾਜ ਇਹਨਾਂ ਨੇ ਜੀ ਚੌਲਾਂ ਦੀਆਂ 10 ਬੋਰੀਆਂ ਮਹਾਰਾਜ ਅਰਪਣ ਕੀਤੀਆਂ। ਮਹਾਰਾਜ ਕਹਿੰਦੇ ਨਾਨਕ ਨਦਰੀ ਨਦਰ ਨਿਹਾਲ, ਪ੍ਰਸੰਨ ਰਹੋ ਭਾਈ, ਖੁਸ਼ ਰਹੋ ਮਹਾਰਾਜ ਸਿੱਖੀ ਬਖਸ਼ਣ। ਉਹ ਵਿਚਾਰਾ ਡਰਦਾ ਬੋਲਿਆ ਨਾ, ਮੱਥਾ ਟੇਕ ਕੇ ਘਰ ਮੁੜ ਗਿਆ ਵਾਪਸ। ਜਾਂ ਘਰ ਜਾ ਕੇ ਦੇਖਿਆ, ਬੜੀ ਰੌਣਕ ਲੱਗੀ, ਘਰ ਵਿੱਚ ਬੜਾ ਆਨੰਦ ਬਣਿਆ ਹੈ, ਇਸਤਰੀ ਬੜੇ ਪਿਆਰ ਨਾਲ ਬੋਲ ਰਹੀ ਹੈ, ਬੱਚੇ ਬਾਣੀ ਪੜ੍ਹ ਰਹੇ ਨੇ, ਘਰ ਦਾ ਮਾਹੌਲ ਹੀ ਐਸਾ ਫਸਟ ਕਲਾਸ ਹੋਇਆ ਪਿਆ ਕਿ ਮਨ ਨੂੰ ਬੜਾ ਸੁੱਖ ਮਿਲਿਆ। ਪਿਆ ਤਾਂ ਚੀਂਕ ਚਿਹਾੜਾ ਕੋਈ ਨਹੀਂ, ਅੱਜ ਤਾਂ ਬੜੀ ਸ਼ਾਂਤੀ ਬਣੀ ਹੋਈ। अपने आप नूं बड़ा सुखी महसूस करके बैठा। दो दिन तीन दिन लंघ गए, इस्त्री उहदी कहण लगी वह जिहड़े चौलां दे पैसे लैंदे ने उह दो तां सौदा पत्ता मुक्किया होया लिया ही है। पहलां बोले ही ना बेचारा, कहिंदा उह तां ऐ गल बणी वी मैं तां लै के गया सी उत्थे, उन्हें ला ले महाराज कहने खुश रहो मैं आ गया, मैं हुण की कहिंदा महाराज नूं पैसे दिओ। कहण लगी असीं हुण सौदा पत्ता कित्थों लियावांगे, तुसीं पैसे तां लियाउंदे मंग के लै लैंदे। उह सिख बेचारा उन्नी पैरीं फिर मुड़िया, भाई बल्लू नूं जाके सारी गल दसी। भाई बल्लू महाराज कोल लै गए, महाराज इन्हां ने दस बोरियां चौलां दीआं ये चले सी कितें वेचण, तो संगत नूं लोड़ सी ला लईआं, महाराज इन्हां नूं माया थोड़ी जी लोड़ है। अच्छा भाई किन्नी माया, महाराज इन्नी कमाया चाहिए। अच्छा भाई दे दो खजाने चों। हुण खजाने विचों उहनूं माया दे दित्ती, उह घर पहुंचिआ तां घर जांदिआं नूं न्याणे इक दूजे नाल लड़दे ने, औरत टुट टुट पैंदी आ, वो गल ही नहीं रही घर। फिर सोचता की गल हो गई है,